ਸਲੋਕ ਮਹੱਲਾ ਤੀਜਾ। ਸੂਹਬ ਤਾਂ ਸੁਹਾਗਣੀ ਜਾ ਮਨ ਲਹਿ ਸੱਚ ਨਾਉ। ਹੇ ਸੂਹਬ, ਹੇ ਪਖੰਡਣੇ, ਤੂੰ ਤਾਂ ਸੁਹਾਗਣ ਹੋਵੇਂਗੀ ਜਾਂ ਸੱਚੇ ਨਾਮ ਨੂੰ ਮੰਨ ਲਏਂਗੀ। ਸਤਿਗੁਰ ਆਪਣਾ ਮਨਾਏ ਲੈ, ਅਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ। ਸੋ ਮਨਾਏ ਲੈ ਤੇ ਛੋਟਾ ਵਿਸ਼ਰਾਮ ਹੈ, ਰੂਪ ਚੜੀ ਤਾਂ ਅਗਲਾ ਫਿਰ ਵੱਡਾ ਵਿਸ਼ਰਾਮ ਹੈ। ਇਹ ਥੋੜ੍ਹਾ ਜਿਹਾ ਸਮਝਦਾਰੀ ਨਾਲ ਚੱਲਣਾ, ਦੂਜਾ ਨਾਹੀ ਥਾਉ। ਆਪਣੇ ਸਤਿਗੁਰਾਂ ਨੂੰ ਮਨਾ ਲੈ ਤਾਂ ਅਗਲਾ ਹੁੰਦਾ ਬਹੁਤਾ ਸਫਾਈ ਰੂਪੀ ਸ਼ੌਂਕ ਅਵਸਥਾ ਰੂਪੀ ਰੂਪ ਚੜ੍ਹੇਗਾ। ਇਸ ਤੋਂ ਬਿਨਾਂ ਹੋਰ ਕੋਈ ਦੂਜਾ ਥਾਂ ਸੁੱਖ ਦਾ ਨਹੀਂ ਹੈਗਾ। ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ, ਇਹ ਨਿਸ ਲਾਗੈ ਭਾਉ। ਤੂੰ ਇਹੋ ਜਿਹਾ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾਉਣਾ ਕਰ ਜੋ ਕਦੇ ਵੀ ਮੈਲਾ ਨਾ ਹੋਵੇ, ਫਿਰ ਤੇਰਾ ਇਹ ਨਿਸ ਹੁੰਦਾ ਦਿਨ ਰਾਤ ਪਰਮੇਸ਼ਰ ਨਾਲ ਭਾਉ ਹੁੰਦਾ, ਪ੍ਰੇਮ ਲੱਗ ਜਾਏਗਾ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਹ ਸਮਾਏ। ਮਹਾਰਾਜ ਕਹਿੰਦੇ ਜਿਹੜਾ ਅਸੀਂ ਸੁਹਾਗਣ ਗੁਰਬਾਣੀ 'ਚ ਕਈ ਵਾਰ ਅੱਖਰ ਵਰਤਦੇ ਹਾਂ, ਇਹਦਾ ਚਿਹਨ ਚੱਕਰ ਕੀ ਹੈ? ਸੁਹਾਗਣ ਕਿਹਨੂੰ ਕਹਿੰਦੇ ਹੋ ਆਪ? ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੁਹਾਗਣ ਭਾਈ ਕਿਹੜੀ ਹੁੰਦੀ ਹੈ? ਮਹਾਰਾਜ ਕਥਨ ਕਰਦੇ ਨੇ ਸੁਹਾਗਣ ਇਸਤਰੀ ਦਾ ਚਿੰਨ੍ਹ ਜਿਹਦੇ ਹਿਰਦੇ ਅੰਦਰ ਸੱਚ ਹੈ, ਮੂੰਹ ਉਜਲਾ ਹੈ ਤੇ ਮਾਲਕ ਦੇ ਹੁਕਮ ਵਿੱਚ ਸਮਾਈ ਰਹਿੰਦੀ ਹੈ, ਉਹ ਸੁਹਾਗਣ ਇਸਤਰੀ ਹੁੰਦੀ ਹੈ, ਹੁਕਮ ਦੇ ਵਿੱਚ ਜਿਹੜੀ ਚੱਲਦੀ ਹੈ। ਮਹੱਲਾ ਤੀਜਾ। ਲੋਕਾਂ ਵੇ ਹਉ ਸੂਹਵੀ ਸੂਹਾ ਵੇਸ਼ ਕਰੀ। ਇਹ ਲੋਕੋ ਭਾਈ, ਹਉ ਸੂਹਵੀ ਮੈਂ ਪਖੰਡਣਾ, ਕਿਉਂਕਿ ਸੂਹਾ ਭਾਵ ਹੁੰਦਾ ਪਦਾਰਥਾਂ ਵਾਸਤੇ, ਮੈਂ ਪਖੰਡ ਵਾਲਾ ਵੇਸ਼ ਕਰਦੀ ਹਾਂ। ਵੇਸੀ ਸਹੁ ਨਾ ਪਾਈਐ ਕਰ ਕਰ ਵੇਸ਼ ਰਹੀ। ਪਰ ਸਤਿਗੁਰੂ ਕਹਿੰਦੇ ਭੇਖਾਂ ਦੇ ਧਾਰਨ ਕਰਕੇ ਪਤੀ ਪਰਮਾਤਮਾ ਨਹੀਂ ਪਾਈਦਾ, ਮੈਂ ਬਥੇਰੇ ਵੇਸ਼ ਧਾਰਨ ਕਰ ਕਰਕੇ ਥੱਕ ਰਹੀ ਹਾਂ। ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ। ਮਹਾਰਾਜ ਕਥਨ ਕਰਦੇ ਉਹਨਾਂ ਨੇ ਪਤੀ ਪਰਮਾਤਮਾ ਪਾਇਆ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਪਹਿਲਾਂ ਗੁਰੂ ਦੀ ਸਿੱਖਿਆ ਨੂੰ ਬੈਠ ਕੇ ਸੁਣਿਆ ਹੈ, ਫਿਰ ਉਹਦੇ 'ਤੇ ਚੱਲੇ ਨੇ, ਕਮਾਈ ਕੀਤੀ ਹੈ ਆਪਣੀ। ਜੋ ਤਿਸ ਪਾਵੈ ਸੋ ਥੀ ਹੈ, ਇਨ ਵਿਦ ਕੰਤ ਮਿਲੀ। ਜੋ ਉਸ ਵਾਹਿਗੁਰੂ ਨੂੰ ਭਾਉਂਦਾ ਸੋ ਥੀ ਆ, ਉਹੀ ਕੁਝ ਹੁੰਦਾ। ਇਨ ਵਿਦ ਇਸ ਤਰ੍ਹਾਂ ਦੇ ਨਿਸ਼ਚੇ ਹੋਣ ਕਰਕੇ ਕੰਤ ਪਤੀ ਪਰਮਾਤਮਾ ਨੂੰ ਉਹ ਮਿਲਦਾ ਹੈ, ਤਾਂ ਉਹਨੂੰ ਪਤੀ ਪਰਮਾਤਮਾ ਆ ਕੇ ਮਿਲਦਾ ਉਹੋ ਜਿਹਾ ਜੀਵ ਨੂੰ। ਪੌੜੀ ਹੁਕਮੀ ਸ੍ਰਿਸ਼ਟ ਸਾਜੀਆਂ ਬਹੁ ਭਿੱਤ ਸੰਸਾਰਾ। 786 ਅੰਗ 'ਤੇ ਫਰਮਾਉਂਦੇ ਤੇ ਹੁਕਮੀ, ਹੁਕਮ ਦੇ ਕਰਨ ਵਾਲੇ ਵਾਹਿਗੁਰੂ, ਤੈਨੂੰ ਆਪ ਹੀ ਸ੍ਰਿਸ਼ਟੀ ਬਣਾਈ ਹੈ ਤੁਸੀਂ, ਅਤੇ ਤੂੰ ਆਪ ਹੀ ਬਹੁਤ ਤਰ੍ਹਾਂ ਕਰਕੇ ਸੰਸਾਰ ਨੂੰ ਭਿੱਤ ਹੁੰਦਾ ਚੋਗਾ ਖੁਰਾਕ ਦੇ ਰਿਹਾ। ਹੁਕਮੀ ਸ੍ਰਿਸ਼ਟ ਸਾਜੀਆਂ ਬਹੁ ਭਿੱਤ ਸੰਸਾਰਾ। ਇਸ ਕਰਕੇ ਹੁਕਮ ਦੇ ਕਰਨ ਵਾਲੇ ਵਾਹਿਗੁਰੂ, ਤੁਸੀਂ ਆਪ ਹੀ ਸ੍ਰਿਸ਼ਟੀ ਬਣਾਈ ਹੈ ਅਤੇ ਆਪ ਹੀ ਬਹੁਤ ਤਰ੍ਹਾਂ ਕਰਕੇ ਸੰਸਾਰ ਨੂੰ ਚੋਗਾ ਖੁਰਾਕ ਰੋਜੀ ਰੋਟੀ ਦੇਣ ਵਾਲੇ ਹੋ। ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲੱਖ ਅਪਾਰਾ। ਹੇ ਸੱਚੇ ਅਲੱਖ ਅਪਾਰ ਵਾਹਿਗੁਰੂ, ਹੇ ਪਰਮੇਸ਼ਰ ਜੀ, ਤੇਰਾ ਹੁਕਮ ਜਾਣਿਆ ਨਹੀਂ ਜਾਂਦਾ ਕਿੱਡਾ ਕੁ ਹੈ। ਇੱਕ ਨਾ ਨੋ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ। ਇੱਕ ਨਾ ਗੁਰਮੁਖਾਂ ਨੂੰ ਗੁਰ ਸ਼ਬਦ ਦੀ ਵਿਚਾਰ ਵਿੱਚ ਲਗਾ ਕੇ ਤੂੰ ਆਪਣੇ ਨਾਲ ਮੇਲ ਲੈਂਦਾ ਹੈ। ਸੱਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ। ਜਿਹੜੇ ਹਉਮੈ ਆਦਿਕ ਸਾਰੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਕਾਰਾਂ ਨੂੰ ਤਿਆਗ ਕੇ ਜੋ ਸੱਚ ਵਿੱਚ ਰਤੇ ਨੇ, ਉਹ ਨਿਰਮਲ ਰੂਪ ਹੋ ਗਏ ਆ, ਨਿਰਮਲ ਹੋ ਗਏ ਮੈਲ ਤੋਂ ਰਹਿਤ। ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਸੋਈ ਸਚਿਆਰਾ। ਜਿਹਨੂੰ ਤੂੰ ਆਪਣੇ ਨਾਲ ਮਿਲਦਾ ਉਹੀ ਤੈਨੂੰ ਮਿਲਦਾ, ਉਹੀ ਸਚਿਆਰ ਰੂਪ ਹੋ ਜਾਂਦਾ। ਸਲੋਕ ਮਹੱਲਾ ਤੀਜਾ। ਸੂਹਵੀਏ ਸੂਹਾ ਸਭ ਸੰਸਾਰ ਹੈ, ਜਿਨ ਦੁਰਮਤ ਦੂਜਾ ਭਾਉ। ਇਹ ਸੂਹਵੀਏ ਤੋਂ ਪਾਪ ਖੰਡਣੇ, ਸਾਰਾ ਸੰਸਾਰ ਹੀ ਸੂਹਾ ਪਾਪ ਪਦਾਰਥਾਂ ਵਾਸਤੇ, ਸੂਹਾ ਪਾਪ ਖੰਡ ਵਾਲਾ ਵੇਸ ਕਰਦਾ। ਪਰ ਜਿਹਦੇ ਅੰਦਰ ਦੁਰਮਤ ਭਾਵ ਖੋਟੀ ਬੁੱਧੀ ਤੇ ਦਵੈਤ ਭਾਵ ਹੈ, ਖਿਨ ਮਹਿ ਝੂਠ ਸਭ ਬਿਰਸ ਜਾਏ, ਜਿਉਂ ਟਿਕੈ ਨਾ ਬਿਰਖ ਕੀ ਛਾਉ। ਸਭ ਪਦਾਰਥਾਂ ਦਾ ਝੂਠਾ ਰੰਗ ਆਨੰਦ ਇੱਕ ਖਿਨ ਵਿੱਚ ਇਉਂ ਨਾਸ਼ ਹੋ ਜਾਣ ਵਾਲਾ, ਜਿਵੇਂ ਦਰਖਤ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਗੁਰਮੁਖ ਲਾਲੋ ਲਾਲ ਹੈ, ਜਿਉਂ ਰੰਗ ਮਜੀਠ ਸਚੜਾਓ। ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਗੁਰਮੁਖ ਜਨ। ਲਾਲੋ ਲਾਲ ਬ੍ਰਹਮ ਗਿਆਨ ਕਰਕੇ ਪਰਮੇਸ਼ਰ ਦਾ ਰੂਪ ਨੇ ਗੁਰਮੁਖ ਜਨ। ਲਾਲ ਪਿਆਰੇ, ਲਾਲ ਤੋਂ ਪਾ ਪਿਆਰੇ ਪਰਮੇਸ਼ਰ ਨੂੰ ਪਾ ਕੇ ਉਹ ਲਾਲ ਰੰਗ ਵਾਲੇ ਹੋਏ ਹੋਏ ਨੇ, ਜਿਵੇਂ ਮਜੀਠਾ ਰੰਗ ਚੜਿਆ ਹੋਇਆ ਚੜਾਓ ਚੱਚਾ ਜੇ ਸੱਚਾ ਤੇ ਪੱਕਾ ਹੁੰਦਾ ਤਾਂ ਇਹ ਬਚਨ ਕਰਦੇ ਨੇ ਭਲੀ ਪ੍ਰਕਾਰ ਚੜਿਆ ਹੁੰਦਾ ਸ ਚੜਾਓ ਇਸ ਤਰ੍ਹਾਂ ਤੋਂ ਸੱਚਾ ਹੁੰਦਾ ਹੈ। ਦੋਨੋਂ ਹੀ ਅਰਥ ਨੇ ਇਹਦੇ। ਪਾਠ ਸਚੜਾਓ ਜ਼ਿਆਦਾ ਜੋੜ ਕੇ ਨਹੀਂ ਕਰਨਾ, ਸ ਚੜਾਓ ਸ ਵੱਖਰਾ ਕਰ ਲੈਣਾ ਉੱਦਾਂ ਨਾਲ ਹੀ ਹੈ, ਪਰ ਸ ਚੜਾਓ ਇਹਨਾਂ ਸਚੜਾਓ ਕਰਕੇ ਨਹੀਂ ਬੋਲਣਾ, ਸੱਚੜਾ ਉਹ ਕਰਕੇ ਨਹੀਂ ਬੋਲਣਾ। ਉਲਟੀ ਸਖਤ ਸਿਵੈ ਘਰ ਆਏ ਮਨ ਵਸਿਆ ਹਰਿ ਅੰਮ੍ਰਿਤ ਨਾਉ। ਮਹਾਰਾਜ ਜੀ ਫਰਮਾਉਂਦੇ ਹਨ ਜਦ ਤੋਂ ਹਰੀ ਨਾਮ ਅੰਮ੍ਰਿਤ ਮਨ ਵਿੱਚ ਵਸਿਆ ਹੈ ਤਦੋਂ ਤੋਂ ਬਿਰਤੀ ਜਿਹੜੀ ਸਾਡੀ ਸੀ ਸਖਤ ਹੁੰਦੀ ਮਾਇਆ, ਮਾਇਆ ਵੱਲੋਂ ਉਲਟ ਕੇ ਸਿਵੈ ਘਰ ਆਈ। ਸਿਵੈ ਹੁੰਦਾ ਕੌਣ? ਸਿਵ ਕਲਿਆਣ ਸਰੂਪ ਪਰਮਾਤਮਾ ਪਰਮੇਸ਼ਰ ਦੇ ਘਰ ਵਿੱਚ ਆਈ ਹੈ। ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ। ਮਹਾਰਾਜ ਕਥਨ ਕਰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਜਿਸ ਗੁਰੂ ਨਾਲ ਮਿਲ ਕੇ ਮੈਂ ਹਰੀ ਦੇ ਗੁਣਾਂ ਨੂੰ ਗਾਉਂਦਾ ਹਾਂ। ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ। ਸੂਹਾ ਰੰਗ ਹੁੰਦਾ ਜਿਹੜਾ ਪਦਾਰਥ ਆ, ਜਿਹੜਾ ਸੂਹਾ ਰੰਗ ਭਾਵ ਪ੍ਰੇਮ ਕਰਨਾ ਹੈ, ਇਹ ਵਿਕਾਰ ਦੁੱਖ ਰੂਪ ਹੈ। ਇਹਦੇ ਕਰਨ ਨਾਲ ਕੰਤ ਪਤੀ ਪਰਮਾਤਮਾ ਨਹੀਂ ਪਾਇਆ ਜਾਂਦਾ। ਜਿਹੜੇ ਸੂਹੇ ਰੰਗ ਕਰਨੇ ਨੇ, ਸੂਹਾ ਤਾਂ ਹੀ ਮਨਾ ਕੀਤਾ ਮਹਾਰਾਜ ਨੇ, ਸੂਹਾ ਰੰਗ ਲਾਲ ਰੰਗ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਸ ਲਹਿੰਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜਾ ਪਾਏ। ਇਹ ਜਿਹੜਾ ਪਦਾਰਥਾਂ ਦਾ ਰੰਗ ਭਾਵ ਪ੍ਰੇਮ ਕਰਨਾ ਹੈ, ਵਿਕਾਰ ਰੂਪ ਦੁੱਖ ਰੂਪ ਹੈ, ਜਿਹੜਾ ਇਸ ਕੱਚੇ ਰੰਗ ਜਾਂ ਆਨੰਦ ਪ੍ਰੇਮ ਦੇ ਲਹਿੰਦੇ ਹਟਦਿਆਂ ਭਾਵ ਬਿਲਮ ਹੁੰਦਾ, ਦੇਰ ਨਹੀਂ ਹੁੰਦੀ, ਅਤੇ ਅਨੀਸ਼ਰ ਭਾਵ ਵਾਦੀ ਦਵੈਤ ਭਾਵ ਵਿੱਚ ਬੈਠੀ ਹੋਈ ਹੈ। ਦਵੈਤ ਭਾਵ ਦੇ ਹੋਣ ਕਰਕੇ ਜੀਵ ਰੂਪ ਇਸਤਰੀ ਰੰਡ ਭਾਵ ਰੰਡੀ ਜਿਹੜੀ ਹੈ ਭਾਵ ਅਨੀਸ਼ਰਵਾਦੀ ਨਾਸਤ ਹੋ ਕੇ ਬੈਠੀ ਹੈ, ਛੱਡ ਕੇ ਆਪਣੇ ਪਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਗੁਰੂ ਨਾਨਕ ਸਾਹਿਬ ਵਾਹਿਗੁਰੂ ਨੂੰ। ਮੁੰਦ ਆਣੀ ਦੁੰਮਣੀ ਸੂਹੈ ਵੇਸ ਲੁਭਾਏ। ਲੱਲੇ ਨੂੰ ਹੋੜਾ ਵੀ ਹੈ, ਔਂਕੜ ਵੀ ਹੈ, ਵਿਚਾਲੜਾ ਜਿਹਾ ਬੋਲ ਬੋਲਣਾ, ਲੁਭਾਏ। ਇਹ ਆਣੀ ਜਿਹੜੀ ਅਗਿਆਤ ਅਗਿਆਨੀ ਜੀਵ ਰੂਪ ਮੁੰਦ ਇਸਤਰੀ ਜਿਹੜੀ ਹੈ ਦੁੰਮਣੀ, ਦੁੰਮਣੀ ਹੁੰਦੀ ਦੋ ਚਿੱਤੀ, ਨਿੰਮੋ ਝੂਣੀ ਹੋ ਕੇ ਦੁੰਮਣੀ ਦੁਖੀ ਹੋ ਰਹੀ, ਕਿਉਂਕਿ ਸੂਹੈ ਜਿਹੜੀ ਹੈ ਨਾ ਪਦਾਰਥਾਂ ਵਾਸਤੇ ਪਖੰਡ ਵਾਲੇ ਵੇਸ ਵਿੱਚ ਲੁਭਾਏਮਾਨ ਹੋ ਰਹੀ ਹੈ। ਸ਼ਬਦ ਸੱਚਾ ਰੰਗ ਲਾਲ ਕਰ ਭੈ ਪਾਏ ਸਿੰਗਾਰ ਬਣਾਏ। ਜਿਹਨੇ ਸੱਚੇ ਗੁਰਾਂ ਦੇ ਉਪਦੇਸ਼ ਰੂਪੀ ਰੰਗ ਨਾਲ ਅੰਤਹਿਕਰਨ ਰੂਪ ਕੱਪੜਾ ਲਾਲ ਕਰ ਲਿਆ, ਹੁਣ ਇੱਥੇ ਕਹਿੰਦੇ ਲਾਲ ਕਰ ਲਿਆ, ਅਤੇ ਡਰ ਤੇ ਪ੍ਰੇਮ ਦਾ ਸ਼ਿੰਗਾਰ ਬਣਾਇਆ, ਉਹ ਜਿਹੜਾ ਲਾਲ ਰੰਗ ਨਾਮ ਦਾ ਹੋਰ ਹੁੰਦਾ। ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਜਿਹਨੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਭੈ ਦੇ ਸਹਿਤ ਭਾਏ ਹੁੰਦਾ ਪ੍ਰੇਮ ਰੂਪ ਸ਼ਿੰਗਾਰ ਨੂੰ ਬਣਾ ਕੇ ਅੰਤਹਿਕਰਨ ਰੂਪੀ ਕੱਪੜੇ ਨੂੰ ਰੰਗ ਲਾਲ ਬ੍ਰਹਮ ਗਿਆਨ ਰੂਪੀ ਰੰਗ ਚਾੜਨਾ ਕੀਤਾ। ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ। ਕਹਿੰਦੇ ਗੁਰੂ ਮਹਾਰਾਜ ਕਥਨ ਕਰਦੇ ਆ ਤੇ ਜਿਹੜੀ ਸਤਿਗੁਰਾਂ ਦੀ ਭਾਏ ਆਗਿਆ ਵਿੱਚ ਚੱਲਦੀ ਹੈ ਉਹ ਸਦਾ ਲਈ ਸੁਹਾਗਣੀ ਇਸਤਰੀ ਹੋ ਜਾਂਦੀ ਹੈ। ਪੌੜੀ ਆਪੇ ਆਪੇ ਉਪਾਇਆਂ ਨੂੰ ਆਪ ਕੀਮਤ ਪਾਈ। ਪਰਮੇਸ਼ਰ ਨੇ ਆਪਣੇ ਆਪ ਤੋਂ ਆਪ ਹੀ ਜਗਤ ਪੈਦਾ ਕੀਤਾ, ਫਿਰ ਇਹਨੇ ਆਪ ਹੀ ਕੀਮਤ ਭਾਵ ਸੱਤਾ ਪਾਈ ਹੈ। ਇਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ। ਗੁਰਾਂ ਨੇ ਆਪਣੇ ਸ਼ਬਦ ਦੁਆਰਾ ਇਹ ਗੱਲ ਸਮਝਾਈ ਹੈ ਕਿ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਪੀ ਤੋਂ ਭਾਵ ਜਾਣਿਆ ਜਾਂਦਾ। ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ। ਮਾਇਆ ਦਾ ਮੋਹ ਗੁਬਾਰ ਹੁੰਦਾ, ਗੁਬਾਰ ਕੀ ਘੁੱਪ, ਗਾੜਾ ਹਨੇਰਾ ਰੂਪ ਹੈ, ਉਸ ਕਰਕੇ ਜੀਵ ਦੀ ਬੁੱਧੀ ਦਵੈਸ਼ ਭਾਵ ਵਿੱਚ ਭਰਮ ਰਹੀ ਹੈ। ਮਨਮੁਖ ਠੌਰ ਨਾ ਪਾਏ ਨੀ ਫਿਰ ਆਵੈ ਜਾਈ। ਮਨਮੁਖ ਬੰਦਾ ਠੌਰ ਹੁੰਦਾ, ਸਰੂਪ ਥਾਂ ਨੂੰ ਪਾਉਂਦੇ ਨਹੀਂ, ਮੁੜ ਮੁੜ ਕੇ ਜੰਮਦੇ ਮਰਦੇ ਰਹਿੰਦੇ ਨੇ। ਜੋ ਤਿਸ ਭਾਵੈ ਸੋਥੀ ਹੈ ਸਭ ਚੱਲੈ ਰਜਾਈ। ਜੋ ਵਾਹਿਗੁਰੂ ਨੂੰ ਭਾਉਂਦਾ ਉਹੀ ਕੁਝ ਹੁੰਦਾ, ਸਾਰੇ ਜੀਵ ਉਹਦੀ ਆਗਿਆ ਵਿੱਚ ਤੁਰਦੇ ਨੇ। ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ। ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਜੋ ਸੂਹੈ ਹੁੰਦੀ ਪਦਾਰਥਾਂ ਵਾਸਤੇ, ਸੂਹੈ ਹੁੰਦੀ ਪਖੰਡ ਵਾਲਾ ਵੇਸ ਕਰਨ ਵਾਲੀ ਕਾਮਣ ਜਿਹੜੀ ਇਸਤਰੀ ਹੈ ਉਹ ਕੁਲੱਖਣੀ ਹੈ। ਕੁਲੱਖਣੀ ਨਹੀਂ ਕਹਿਣਾ, ਕੁਲੱਖਣੀ ਖੋਟੇ ਲੱਛਣਾਂ ਵਾਲੀ ਹੈ। ਕੁਲੱਖਣੀ ਸ਼ੁਭ ਗੁਣਾਂ ਰੂਪੀ ਕੁਲ ਦੇ ਖੈ ਕਰਨ ਵਾਲੀ ਹੈ। ਹੁਣ ਕੁਲੱਖਣੀ ਪਾਠ ਦੁਬਾਰਾ 'ਚ ਆ ਗਿਆ। ਪਹਿਲਾਂ ਅਸਲ ਪਾਠ ਕੁਲੱਖਣੀ ਹੋਈ ਹੈ, ਆਪਣੀ ਕੁਲ ਨੂੰ ਖਾਣੀ ਨਾਸ ਕਰਨ ਵਾਲੀ ਹੈ, ਪੱਟਣ ਵਾਲੀ ਹੈ, ਕਿਉਂਕਿ ਉਹ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਪਰਾਏ ਪੁਰਖਾਂ ਨਾਲ ਪਿਆਰ ਧਾਰਦੀ ਫਿਰਦੀ ਹੈ। ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ। ਉਹਦੇ ਵਿੱਚ ਨਾ ਸੀਲ ਸੁਭਾਅ ਹੈ, ਨਾ ਹੀ ਸੰਜਮ ਇੰਦਰੀਆਂ ਦਾ ਦਮਨ ਹੈ, ਸਦਾ ਹੀ ਝੂਠ ਬੋਲਦੀ ਆ, ਅਤੇ ਮਨਮੁਖਤਾ ਦੇ ਜਿਹੜਾ ਕਰਮ ਕਰਨ ਵਿੱਚ ਸਦਾ ਹੀ ਖਰਾਬ ਹੀ ਹੁੰਦੀ ਰਹਿੰਦੀ ਆ ਉਹ। ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੈ ਪਤਾਰ। ਜਿਹਦੇ ਮੱਥੇ ਤੇ ਪੂਰਬ ਲਈ ਪਿੱਛੋਂ ਹੀ ਚੰਗਾ ਲੇਖ ਲਿਖਿਆ ਹੁੰਦਾ ਉਹਨੂੰ ਸਤਿਗੁਰਾਂ ਦੁਆਰੇ ਪਰਮੇਸ਼ਰ ਪਤਾਰ ਜਿਹੜਾ ਪਤੀ ਹੈ ਵਾਹਿਗੁਰੂ ਹੈ ਉਹ ਮਿਲ ਪੈਂਦਾ ਹੈ। ਸੂਹਾ ਵੇਸ ਸਭ ਉਤਾਰ ਧਰੇ ਗੱਲ ਪਹਿਰੈ ਖਿਮਾ ਸਿੰਗਾਰ। ਕਹਿੰਦੇ ਸਿੱਖੀ ਦੀ ਨਿਸ਼ਾਨੀ ਕੀ ਹੈ? ਸੂਹਾ ਪਦਾਰਥਾਂ ਵਾਸਤੇ ਪਖੰਡ ਵਾਲਾ ਭੇਸ ਸਭ ਉਤਾਰ ਛੱਡੇ ਅਤੇ ਗਲ ਵਿੱਚ ਖੇਮਾ ਆਦਿਕ ਸ਼ਿੰਗਾਰਾਂ ਨੂੰ ਪਹਿਰੇ। ਖੇਮਾ ਸਿੰਗਾਰ ਕਾਮਣ ਤਨ ਪਹਿਰੈ ਲਾਵੈ ਲਾਲ ਪਿਆਰੀ। ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੈਸਾਰ। ਤਾਂ ਉਹ ਮਾਤ ਲੋਕ ਰੂਪੀ ਪੇਕੇ ਘਰ ਤੇ ਸਹੁਰੇ ਹੁੰਦਾ ਪਰਲੋਕ ਵਿੱਚ ਬਹੁਤੀ ਸੋਭਾ ਪਾਉਂਦੀ ਹੈ ਤੇ ਸਾਰਾ ਸੰਸਾਰ ਉਹਦੀ ਪੂਜਾ ਕਰਦਾ। ਹੋ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਣਹਾਰ। ਜਿਹਨੂੰ ਸਿਰਜਣਹਾਰ ਪਰਮਾਤਮਾ ਆਪ ਰਾਵੈ ਰਾਉਂਦਾ ਉਹ ਜੇ ਕਿਸੇ ਨਾਲ ਰਲਾਈ ਜਾਵੇ ਫਿਰ ਉਹ ਰਲਦੀ ਨਹੀਂ। ਕਿਉਂ ਨਹੀਂ ਰਲਦੀ? ਕਿਉਂਕਿ ਉਹਦੀ ਭਗਤਾਂ ਕੀ ਚਾਲ ਨਿਰਾਲੀ ਹੋ ਜਾਂਦੀ ਹੈ। ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪ੍ਰਤਾਰ। ਮਹਾਰਾਜ ਜੀ ਫਰਮਾਉਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਕਿ ਜਿਸ ਗੁਰਮੁਖ ਇਸਤਰੀ ਨੂੰ ਗੁਰਾਂ ਦੁਆਰੇ ਅਵਨਾਸੀ ਪੁਰਖ ਪਰਮਾਤਮਾ ਪ੍ਰਤਾਰ ਪਤੀ ਮਿਲਿਆ ਉਹ ਇਸਤਰੀ ਸਦਾ ਹੀ ਸੁਹਾਗ ਬਣਤੀ ਹੈ। ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਿਸੀ ਹੁੰਦਾ ਰਾਤ ਦੇ ਸੁਪਨੇ ਵਾਂਗ ਸੂਹਾ ਪਦਾਰਥਾਂ ਦਾ ਰੰਗ ਆਨੰਦ ਝੂਠਾ। ਇਹ ਪਹਿਲੇ ਪਾਤਸ਼ਾਹ ਸਲੋਕ ਹੈ ਮਹੱਲਾ ਪਹਿਲਾ। ਜਿਵੇਂ ਧਾਗੇ ਤੋਂ ਬਿਨਾਂ ਗਲ ਵਿੱਚ ਹਾਰ ਨਹੀਂ ਪੈ ਸਕਦਾ ਇਵੇਂ ਇਹ ਪਦਾਰਥ ਨਾਲ ਨਹੀਂ ਗਿਣੇ ਜਾਣੇ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਜਿਵੇਂ ਮਜੀਠ ਦਾ ਰੰਗ ਸੱਚਾ ਪੱਕਾ ਹੁੰਦਾ ਇਵੇਂ ਬ੍ਰਹਮ ਦਾ ਰੰਗ ਸੱਚਾ ਤੇ ਪੱਕਾ। ਇਸ ਕਰਕੇ ਗੁਰਮੁਖ ਜਨ ਬ੍ਰਹਮ ਦਾ ਹੀ ਵਿਚਾਰ ਕਰਦੇ ਨੇ। ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਚਾਰ। ਰੱਸੀ ਪਾਠ ਨਾ ਕਰ ਦਿਓ, ਰੱਸੀ ਰੱਸੀ ਹੁੰਦਾ ਹੈ, ਰੱਸੀ ਨਹੀਂ ਕਹਿਣਾ। ਮਹਾਰਾਜ ਕਥਨ ਕਰਦੇ ਜੋ ਪ੍ਰੇਮ ਕਰਕੇ ਮਹਾਰਸੀ ਭਾਵ ਰੱਸੀ ਹੁੰਦੀ ਵੱਡੇ ਰਸ ਵਾਲੀ ਹੋਈ ਆ ਉਹਦੀਆਂ ਸਭ ਬੁਰਿਆਈਆਂ ਚਾਰ ਨਾਸ ਹੋ ਗਈਆਂ ਨੇ। ਸੰਥਿਆ ਕਰਨ ਵਾਲੇ ਪੋਥੀ ਪ੍ਰਕਾਸ਼ ਕਰ ਲਿਆ ਕਰੋ ਤੇ ਉਹਦੇ ਨਾਲ ਫਾਇਦਾ ਬਹੁਤ ਹੋ ਜਾਂਦਾ। ਜਾਂ ਸਰੂਪ ਤੇ ਵੀ ਦਰਸ਼ਨ ਕਰ ਸਕਦੇ ਹਾਂ ਜਾਂ ਪੋਥੀਆਂ ਤੇ ਵੀ ਨਾਲ ਦੇਖੀ ਵੀ ਜ਼ਿਆਦਾ ਫਾਇਦਾ ਹੁੰਦਾ ਆਪਾਂ ਨੂੰ। ਕਈ ਇੰਟਰਨੈਟ ਦੇ ਉੱਤੇ ਵੀ ਮਹਾਰਾਜ ਦਾ ਜੋ ਪੋਥੀ ਲੈ ਆਉਂਦੇ ਨੇ ਪਰ ਮਾੜੇ ਥਾਂ ਨਾ ਕਰਿਓ ਇਹੋ ਜਿਹਾ ਕੰਮ। ਪੌੜੀ ਇਹੋ ਜੱਗ ਆਪ ਪਾਇਣ ਕਰ ਚੋਜ ਵਿਡਾਨ। ਪਰਮੇਸ਼ਰ ਨੇ ਆਪ ਹੀ ਵਿਡਾਨ ਚੋਜ ਕਰ ਪਾਵਸ ਚਰਜ ਕੌਤ ਕਰਕੇ ਇਹ ਜਗਤ ਪੈਦਾ ਕੀਤਾ ਹੈ। ਪੰਚ ਧਾਤ ਵਿੱਚ ਪਾਈਨ ਮੋਹ ਝੂਠ ਗੁਮਾਨ। ਪੰਚ ਧਾਤ ਹੁੰਦਾ ਪੰਜਾਂ ਤੱਤਾਂ ਦੇ ਰਚੇ ਹੋਏ ਸਰੀਰ ਵਿੱਚ ਉਹਨੇ ਆਪ ਹੀ ਮੋਹ ਝੂਠ ਤੇ ਗੁਮਾਨ ਹੁੰਦਾ ਹੰਕਾਰ ਇਹ ਸਾਰੇ ਵਿਕਾਰ ਪਾਤੇ। ਇਹਨਾਂ ਵਿਕਾਰਾਂ ਦੇ ਵਸ ਵਿੱਚ ਹੋ ਗਿਆ ਇਸ ਕਰਕੇ ਆਵੈ ਜਾਏ ਭਵਾਈ ਹੈ ਮਨਮੁਖ ਅਗਿਆਨ। ਮਨਮੁਖ ਗਿਆਨੀ ਬੰਦਾ ਆਉਣ ਜਾਣ ਭਾਵ ਜਨਮ ਮਰਨ ਦੇ ਗੇੜੇ 'ਚ ਭਵਾਇਆ ਜਾਂਦਾ ਪਰਮੇਸ਼ਰ ਵੱਲੋਂ। ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ। ਇੱਕ ਨਾ ਉੱਤਮ ਅਧਿਕਾਰੀਆਂ ਨੂੰ ਹਰੀ ਨੇ ਆਪ ਹੀ ਗੁਰਾਂ ਦੁਆਰੇ ਗਿਆਨ ਸਮਝਾ ਦਿੱਤਾ ਹੈ। ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਅਤੇ ਉਹਨਾਂ ਨੂੰ ਭਗਤੀ ਰੂਪ ਖਜ਼ਾਨਾ ਬਖਸਿਆ ਇਸ ਲਈ ਉਹ ਹਰੀ ਨਾਮ ਨੂੰ ਜਪ ਕੇ ਨਿਧੀਆਂ ਦੇ ਖਜ਼ਾਨੇ ਹੋ ਗਏ ਨੇ। ਸਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ 787 ਅੰਗ ਤੇ ਸੂਹ ਵੀਏ ਪਖੰਡਣੇ। ਤੀਜੇ ਪਾਤਸ਼ਾਹ ਕਹਿੰਦੇ ਸੂਹਾ ਜਿਹੜਾ ਪਦਾਰਥਾਂ ਵਾਸਤੇ ਤੂੰ ਜਿਹੜਾ ਇਹ ਨਾ ਪਖੰਡ ਵਾਲਾ ਵੇਸ ਕੀਤਾ ਸੂਹਾ ਇਹਨੂੰ ਛੱਡ ਦੇ ਤਾਂ ਤੇਰਾ ਪਤੀ ਪਰਮਾਤਮਾ ਨਾਲ ਪਿਆਰ ਲੱਗ ਜਾਏਗਾ। ਸੂਹੈ ਵੇਸ ਫਿਰ ਕਿਨੈ ਨਾ ਪਾਇਓ ਮਨਮੁਖ ਦੱਜ ਮੁਈ ਗਾਵਾਰ। ਸੂਹੈ ਹੁੰਦਾ ਪਦਾਰਥਾਂ ਵਾਸਤੇ, ਸੂਹੈ ਪਖੰਡ ਵਾਲਾ ਵੇਸ ਕਰਕੇ ਪਤੀ ਨੂੰ ਕਿਸੇ ਨੇ ਵੀ ਨਹੀਂ ਪਾਇਆ। ਮਨਮੁਖ ਇਸਤਰੀ ਤ੍ਰਿਸ਼ਨਾ ਰੂਪ ਅੱਗ ਵਿੱਚ ਗਾਵਾਰ ਹੁੰਦਾ ਮੂਰਖਤਾ ਕਰਕੇ ਦੱਜ ਮੋਈ ਸੜ ਮੋਈ ਹੈ। ਪਹਿਲਾਂ ਇੱਕ ਵਾਰੀ ਇਹ ਬਠਿੰਡੇ ਵੱਲ ਹੋਇਆ ਸੀ, ਥੋੜ੍ਹੀ ਸਾਲ ਦੀ ਗੱਲ ਹੈ, ਛੋਟੇ ਛੋਟੇ ਹੁੰਦੇ ਸੀ ਅਸੀਂ ਉੱਥੇ। ਇਹ ਜਿਹਾ ਕਿ ਚਲੇ ਲਾਲ ਕੁੜਤੀ ਵਾਲੇ ਕਾਫੀ ਨੁਕਸਾਨ ਜਿਹਾ ਕੀਤਾ। ਫਿਰ ਚਲੋ ਬਹੁਤਾ ਤਾਂ ਨਹੀਂ ਹੁਣ ਮੈਨੂੰ ਯਾਦ ਹੈ, ਮੈਂ ਸੁਣਿਆ ਹੋਇਆ, ਛੋਟੇ ਛੋਟੇ ਸੀ ਅਸੀਂ ਉਦੋਂ। ਪੁਰਾਣਿਆਂ ਬਜ਼ੁਰਗਾਂ ਨੂੰ ਭਾਵੇਂ ਯਾਦ ਹੋਵੇ ਗੱਲਾਂ, ਉਹ ਲਾਲ ਕੁੜਤੀਆਂ ਜਾਂ ਪਵਾ ਲਾਲ ਕੁੜਤੀ ਵਾਲੇ ਚੱਲੇ ਸੀ ਉਹ। ਇਸ ਤਰ੍ਹਾਂ ਮਹਾਰਾਜ ਕਹਿੰਦੇ ਕਈ ਲੋਕ ਪਖੰਡ ਜਿਹਾ ਕਰਕੇ ਫਿਰ ਬਹੁਤ ਲੋਕਾਂ ਨੂੰ ਭਰਮਾ ਕੇ ਆਪਣੇ ਵੱਲ ਲਾਉਂਦੇ ਨੇ। ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹਉਮੈ ਵਿੱਚੋਂ ਮਾਰ। जिन्हें सतगुरां नाल मिलना किया उहदा सूहा जिहड़ा पखंड वाला वेश चलिया गया ते हिरदे विचों होमे नूं भी मारिया उन्होंने। मन तन रत्ता लाल होआ रसना रत्ती गुणसार, उहदा मन तन प्रेम विच नाम सिमरन विच रंगिया होया लाल, पाप ब्रह्म ज्ञान दे सहत हो गया ते शुभ गुणां दी सार संभाल विच रसना जिहड़ी रत्ती भाव जीव भी तदाकार हो गई। सदा सुहागण शब्द मन भै पाए करे सिंगार, जो गुरु उपदेश नूं मन के मनन करके परमेश्वर दे भै पाए डर ते प्रेम दा शिंगार करदी है वह स्त्री सदा ही सुहाग बनती है। नानक करमी महल पाया फिर राख्या और तार, महाराज कथन करते ने वह कर्मा वाली ने सरूप नूं पाया जिन्हें पति परमात्मा नूं हिरदे धारण करके रखिया। महला तीजा मुंधे सूहा पर हर हो लाल करो सिंगार, सूहे ते लाल दा फर्क दसदे ने, इह जग्यासू रूप मुंधे स्त्री है सूहा जिहड़ा पदार्थां वास्ते सूहा हुंदा पखंड करना त्याग दे, अते लाल हुंदा प्रेम, लाल हुंदा ब्रह्म ज्ञान रूपी शिंगार कर। आवण जाना विसरै गुर शब्दी विचार, गुर शब्दी विचार कर तां तेरा आउणा जाणा जमणा मरना भुल जाएगा। सूहा हुंदा विकारी रंग, लाल रंग हुंदा नाम दा। मुंद सुहावी सोहनी जिस घर सहज पतार, वह जग्यासु रूप मुंद हुंदी इस्त्री पति की प्राप्ति का शौक तो होवे पर चंगे लक्षण ना होण गुण ना होण उहनू मुंद कहिंदे ने। इस्त्री सोहणी ते सुहावी पास सो शोभा वाली है जिहदे अंतकरण रूपी घर विच सहज पतार शांति सरूप पति परमात्मा वसदा है। नानक सात अनरावी है रावे रावण हार, महाराज कथन कर दें रावणहार परमात्मा जिन्हों राम दा प्राप्त हुंदा है वह स्त्री पति परमेश्वर के आनंद नूं रावी है पाप भोगदी है माणदी है। पौड़ी मोह कूड़ कुटंब है मनमुख मुग्ध रत्ता, कुटंब का मोह कूड़ तो भाव झूठा है मनमुख मूर्खता करके उहदे च रंगिया होया है। आउ मैं मेरा कर्म हुए किछ साथ न लिता, अंकता ममता दे बस हो के मेरा तेरा करदे मर गए, इन्हां पदार्थां विचों कुछ भी नाल नहीं लिया उन्होंने। सिर उपर जमकाल ना सुझे दूजे परमिता, सिर उत्ते जमकाल खड़ा है पर इनू सुझदा ही नहीं, दबैश भाव विच परमिता भरमिया भरम रहा भरमी जांदा है। फिर वेला हथ न आवे जमकाल वस किता, इत्थे किता आ गया हुण पाठ सारे पाठ यही चल रहे, लिता परमिता किता कमिता अगे आना तो कीता नहीं करना। जिस वेले जमकाल ने इहनू अपने वस च कर लिया तां सो मुड़ के मनुख जन्म दा वेला उहदे हथ च नहीं आउंदा। जेहा तुर लिख पायो उनसे कर्म कमिता, जिहो जिहा तुर तो लिख पाया है जीव उही कर्म कमिता तो भाव कमाउंदा है। इस तरह जिवें हुण महाराज फरमा रहे अगला शब्द छेवां, तो एक स्त्री जो सी उह गोविंदवाल साहिब च अपने पति नाल चिखा ते बैठ के सती हो गई। उहदे कौतक नूं वेख के सिखां ने आ के कहा महाराज फलानी स्त्री पति नाल सती होगी, सुन के महाराज कहण लगे इह गल गलत। सतगुरु ने फिर सती प्रथा जदों अकबर आया वे बंद कराती सी। सतगुरु इहनूं गुरमत तों उल्ट दसदे ने, इह पति दे नाल सड़ के मरना परमेश्वर दा हुक्म नहीं है। ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਸਲੋਕ ਤਮਾਉਂਦੇ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲੰਨ। ਇਹ ਜਿਹੜੀਆਂ ਇਸਤਰੀਆਂ ਸਤੀ ਨਹੀਂ ਆਖੀ ਜਾਂਦੀਆਂ, ਤੁਸੀਂ ਐਵੇਂ ਕਹੀ ਲਓ ਸਤੀ ਹੋ ਗਈ ਫਲਾਨੀ, ਜੋ ਮੜਿਆਂ ਮੁਰਦਿਆਂ ਦੇ ਨਾਲ ਲੱਗ ਕੇ ਜਲੰਨ ਸੜ ਜਾਂਦੀਆਂ। ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ, ਮਹਾਰਾਜ ਕਥਨ ਕਰਦੇ ਉਹ ਇਸਤਰੀਆਂ ਸਤੀਆਂ ਜਾਣੀਆਂ ਜਾਂਦੀਆਂ ਪਤੀ ਦੇ ਬਿਰਹੇ ਵਿਛੋੜੇ ਦੀ ਸੱਟ ਨਾਲ ਹੀ ਮਰ ਜਾਣ। ਕਿਸੇ ਨੇ ਇਸ ਪ੍ਰਕਾਰ ਸੀਤਾ ਨੂੰ ਕਿਹਾ ਅਸਾਂ ਨੇ ਅੱਜ ਤੱਕ ਰਾਵਣ ਦੀ ਫੋਟੋ ਨਹੀਂ ਵੇਖੀ, ਤੂੰ ਕਿੰਨਾ ਸਮਾਂ ਰਾਵਣ ਦੇ ਅਸ਼ੋਕ ਬਾਗ 'ਚ ਰਹੀ, ਤੂੰ ਕਈ ਵਾਰ ਸ਼ਕਲ ਦੇਖੀ ਪਰ ਅੱਜ ਤੂੰ ਸਾਨੂੰ ਵੀ ਉਹਦਾ ਚਿੱਤਰ ਵਿਖਾ। ਇਸ ਕਈ ਗੱਲ ਸੁਣ ਕੇ ਸੀਤਾ ਨੇ ਕੰਧੇ ਉੱਤੇ ਚਿੱਤਰ ਬਣਾ ਦਿੱਤਾ। ਇਹਨੇ ਨੂੰ ਰਾਮ ਚੰਦਰ ਜੀ ਨੇ ਆ ਕੇ ਵੇਖ ਲਿਆ, ਗੁੱਸਾ ਧਾਰ ਕੇ ਕਿਹਾ ਅਜੇ ਵੀ ਰਾਵਣ ਦਾ ਤੇਰੇ ਨਾਲ ਪ੍ਰੇਮ ਹੈ ਤਾਂ ਹੀ ਇਹਨੇ ਰਾਵਣ ਦੀ ਸ਼ਕਲ ਚਿੱਤਰਿਆ। ਇਹ ਬਚਨ ਸੁਣ ਕੇ ਸੀਤਾ ਨੂੰ ਬਹੁਤ ਗੁੱਸਾ ਆ, ਕਹਿੰਦੀ ਚੰਗੇ ਸੁਆਮੀ ਹਨ ਜਿਵੇਂ ਆਪ ਮੇਰੇ 'ਤੇ ਦੋਸ਼ ਲਾਉਣ ਲੱਗ ਪਏ। ਉਸ ਵੇਲੇ ਸੀਤਾ ਨੇ ਆਪਣਾ ਨਿਸ਼ਚਾ ਦਿਖਾਉਂਦਿਆਂ ਹੋਏ ਧਰਤੀ ਨੂੰ ਕਿਹਾ ਜੇ ਮੈਂ ਸੱਚੀ ਹਾਂ ਧਰਤੀ ਫਟ ਜਾਵੇ। ਦੇਖ ਲਓ ਧਰਤੀ ਫਟ ਗਈ, ਸੀਤਾ ਉਹਦੇ ਵਿੱਚੇ ਚਲੀ ਗਈ ਸਮਾ ਗਈ। ਇਸੇ ਤਰ੍ਹਾਂ ਅੱਜ ਰਾਜੇ ਦੇ ਵਿਯੋਗ ਕਰਕੇ ਉਹਦੀ ਸੁਪਤਨੀ ਇੰਦਰਮਤੀ ਰਾਣੀ ਮਰ ਗਈ ਸੀ ਅਤੇ ਇੰਦਰਮਤੀ ਦੇ ਵਿਯੋਗ ਕਰਕੇ ਅੱਜ ਰਾਜੇ ਨੇ ਰਾਜ ਭਾਗ 'ਤੇ ਆ ਕੇ ਯੋਗ ਭੇਖ ਲਿਆ। ਇਹ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਬਚਿੱਤਰ ਨਾਟਕ ਦੇ ਵਿੱਚ ਜਿਹੜੇ ਆ ਨਾ ਕਈ ਚੀਜ਼ਾਂ 252-53 'ਤੇ ਵੀ ਲਿਖਿਆ, ਇੰਦਰਮਤੀ ਹਿਤ ਅੱਜ ਨ੍ਰਿਪਤ ਜਿਮ ਗ੍ਰਹਿ ਤਜ ਲੀਆ ਜੋਗ ਤਿਮ ਰਘਵਰ ਤਨ ਕੋ ਤਜਾ ਸ੍ਰੀ ਜਾਨਕੀ ਵਿਯੋਗ। ਉਧਰ ਰਾਮ ਚੰਦਰ ਜੀ ਨੇ ਵੀ ਸਰੀਰ ਛੱਡ ਦਿੱਤਾ, ਸਰਜੂ ਨਦੀ ਜਾ ਕੇ ਸਮਾਧੀ ਲਾ ਕੇ। ਮਹੱਲਾ ਤੀਜਾ, ਭੀ ਸੋ ਸਤੀਆਂ ਜਾਣੀਅਨ ਸੀਲ ਸੰਤੋਖ ਰਹਨ। ਉਹ ਇਸਤਰੀਆਂ ਵੀ ਸਤੀਆਂ ਜਾਣੀਦੀਆਂ ਹੈ ਜੋ ਸੀਲ ਸੁਭਾਅ ਤੇ ਸੰਤੋਖ ਵਿੱਚ ਰਹਿੰਦੀਆਂ ਨੇ। ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਣ ਅਤੇ ਆਪਣੇ ਸਾਈਂ ਮਾਲਕ ਦੀ ਸੇਵਾ ਕਰਦੀਆਂ ਤੇ ਨਿਤ ਆਪਣੇ ਸਵੇਰੇ ਉੱਠ ਕੇ ਪਤੀ ਨੂੰ ਉਹ ਯਾਦ ਕਰਦੀਆਂ ਹਨ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਚਨ ਜੋ ਇਹ ਆਪਾਂ ਨੂੰ ਫਰਮਾਇਆ ਹੈ ਨਾ ਸਤਿਗੁਰਾਂ ਨੇ, ਉੱਠ ਸੰਭਾਲਣ, ਉੱਤੇ ਟਿੱਪੀ ਵੀ ਲੱਗੀ ਹੋਈ ਲੱਲੇ ਦੇ, ਮੰਮੇ ਨੂੰ ਹਲੰਤ ਹੈ ਨੰਨੇ ਨੂੰ, ਇਸ ਕਰਕੇ ਭਾਰਾ ਕਰਕੇ ਬੋਲਣਾ। ਮਹੱਲਾ ਤੀਜਾ, ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਜੋ ਇਹ ਬਚਨ ਫਰਮਾਉਂਦੇ ਹਨ ਪਾਵਨ, ਜੋ ਮਹੇਲੀਆਂ ਹੁੰਦੀਆਂ ਇਸਤਰੀਆਂ ਆਪਣੇ ਪਤੀ ਦੀ ਆਗਿਆ ਨਾਲ ਰਹਿੰਦੀਆਂ, ਉਹਨਾਂ ਇਸਤਰੀਆਂ ਦਾ ਅੱਗ ਨਾਲ ਸੜਨਾ ਸਫਲਾ ਹੈ ਜਿਹੜੀਆਂ ਆਗਿਆ ਵਿੱਚ ਰਹਿਣ। ਜੇ ਜਾਣ ਹੈ ਪੇਰੇ ਆਪਣਾ ਤਾਂ ਤਨ ਦੁੱਖ ਸਹਾਏ। ਜਿਹੜੀਆਂ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣਦੀਆਂ ਤਾਂ ਉਹ ਆਪਣੇ ਤਨ ਉੱਤੇ ਦੁੱਖਾਂ ਨੂੰ ਸਹਾਰਨ। ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਏ। ਸਤਿਗੁਰੂ ਫਰਮਾਉਂਦੇ ਜੋ ਔਰਤਾਂ ਪਤੀ ਨੂੰ ਪਰਮੇਸ਼ਰ ਰੂਪ ਨਹੀਂ ਜਾਣਦੀਆਂ, ਔਰਤਾਂ ਅੱਗ ਵਿੱਚ ਕਿਉਂ ਸੜਦੀਆਂ ਨੇ? ਭਾਵੈ ਜੀਵ ਆਓ ਕਹਿ ਮਰੋ ਦੂਰੋਂ ਹੀ ਭੱਜ ਜਾਏ। ਜੋ ਔਰਤਾਂ ਪਤੀ ਦੀ ਆਗਿਆ ਮੰਨਣ ਤੋਂ ਦੂਰੋਂ ਹੀ ਦੌੜ ਜਾਣ, ਉਹ ਭਾਵੇਂ ਜਿਉਣ ਕਹਿ ਹੁੰਦਾ ਜਾਂ ਮਰ ਜਾਣ, ਉਹਨਾਂ ਦਾ ਸਤੀ ਹੋਣ ਦਾ ਕੋਈ ਲਾਭ ਨਹੀਂ, ਉਹਨਾਂ ਦਾ ਜਿਉਣਾ ਮਰਨਾ ਨਿਸਫਲੀ ਹੈ। ਕੋਈ ਪਖੰਡੀ ਪੰਜ ਧੂਣੀਆਂ ਤਾਪਦਾ ਹੋਇਆ ਆਪਣੇ ਆਪ ਨੂੰ ਸੱਤਵਾਦੀ ਕਹਿ ਰਿਹਾ ਸੀ, ਉਹਨੂੰ ਵੀ ਗੁਰੂ ਸਾਹਿਬ ਨੇ ਇਹ ਉਪਦੇਸ਼ ਕੀਤਾ ਸੀ ਕਿ ਜਿਹੜੇ ਤੂੰ ਇਹ ਧੂਣੀਆਂ ਤਾਉਂਦਾ ਇਹ ਤੇਰੇ ਲਈ ਯੋਗ ਨਹੀਂ, ਕਿਉਂਕਿ ਇਸ ਤਰ੍ਹਾਂ ਦੇ ਪੁਰਸ਼ ਸੱਤਵਾਦੀ ਨਹੀਂ ਆਖੇ ਜੋ ਮੜਿਆਂ ਲੱਗ ਜਲਾਨ ਪਾ ਪੰਜ ਧੂਣੀਆਂ ਲਾ ਕੇ ਸੜਦੇ ਨੇ। ਮਹਾਰਾਜ ਕਥਨ ਕਰਦੇ ਵੀ ਉਹ ਜੀਵ ਸੱਤਵਾਦੀ ਜਾਣੀ ਜੋ ਵਾਹਿਗੁਰੂ ਦੇ ਵਿਛੋੜ ਦੀ ਸੱਟ ਨਾਲ ਮਰ ਜਾਂਦੇ ਨੇ, ਇਸ ਕਰਕੇ ਉਹ ਪੁਰਸ਼ ਵੀ ਸੱਤਵਾਦੀ ਗਿਣੇ ਜਾਂਦੇ ਨੇ ਜੋ ਸੀਲ ਸੁਭਾਅ ਜਤ ਸੱਤ ਵਿੱਚ ਅਤੇ ਸੰਤੋਖ ਵਿੱਚ ਰਹਿਣਾ ਕਰਦੇ ਨੇ, ਆਪਣੇ ਮਾਲਕ ਪਰਮਾਤਮਾ ਨੂੰ ਸੇਵਦੇ ਨੇ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਨੇ। ਜੋ ਜਗਿਆਸੂ ਰੂਪ ਇਸਤਰੀਆਂ ਪਤੀ ਦੀ ਆਗਿਆ ਨਾਲ ਰਹਿੰਦੀਆਂ, ਉਹਨਾਂ ਦਾ ਪੰਜ ਧੂਣੀਆਂ ਤਪਣ ਰੂਪ ਅੱਗ ਨਾਲ ਸੜਨਾ ਸਫਲ ਹੈ। ਜੇ ਚਿੱਤ ਵਿੱਚ ਜਾਣਨ ਕੇ ਪਿਰੀ ਪਰਮੇਸ਼ਰ ਸਾਡਾ ਆਪਣਾ ਹੈ ਤਾਂ ਸਰੀਰ ਉੱਤੇ ਪੰਜ ਧੂਣੀਆਂ ਤਪਣੇ ਰੂਪ ਦੁੱਖ ਨੂੰ ਸਹਾਰਨ। ਸੋ ਮਹਾਰਾਜ ਨੇ ਇਹੀ ਕਥਨ ਕੀਤਾ ਦੂਸਰੇ ਭਾਵ ਅਰਥ ਵਿੱਚ ਆਪਾਂ ਨੂੰ ਕਿ ਜਿਹੜੀਆਂ ਪਤੀ ਪਰਮੇਸ਼ਰ ਦੀ ਆਗਿਆ ਨੂੰ ਨਹੀਂ ਜਾਣਦੀਆਂ ਉਹ ਪੰਜ ਧੂਣੀਆਂ ਤਪਣ ਰੂਪ ਅੱਗ ਵਿੱਚ ਕਿਉਂ ਸੜਦੀਆਂ ਨੇ? ਜੋ ਪਤੀ ਪਰਮਾਤਮਾ ਦੀ ਆਗਿਆ ਮੰਨਣ ਤੋਂ ਦੂਰ ਹੀ ਭੱਜ ਜਾਂਦੀਆਂ, ਉਹ ਭਾਵੇਂ ਜੀਵੋ ਪ੍ਰਵਿਰਤੀ ਪੱਖ ਨੂੰ ਗ੍ਰਹਿਣ ਕਰਨ ਅਤੇ ਭਾਵੇਂ ਮਰੋ ਨਿਵਿਰਤੀ ਪੱਖ ਨੂੰ ਗ੍ਰਹਿਣ ਕਰਨ, ਉਹਨਾਂ ਦੇ ਪ੍ਰਵਿਰਤੀ ਅਤੇ ਨਿਵਿਰਤੀ ਦੋਵੇਂ ਪੱਖ ਨਿਸਫਲ ਨੇ। ਸੋ ਇੱਕ ਵਿਚਾਰ ਜਿਹੜੀ ਹੈ, ਇੱਕ ਪੱਖ ਦੇ ਵਿੱਚ ਇਸਤਰੀਆਂ ਲਈ ਇਹ ਵਿਚਾਰ ਜੇ ਲਿਖੀ ਹੈ ਤਾਂ ਬੰਦਿਆਂ ਲਈ ਵੀ ਲਿਖੀ ਹੈ, ਬੰਦਿਆਂ ਨੂੰ ਵੀ ਆਪਣੇ ਜੀਵਨ ਵਿੱਚ ਪਰਪੱਕਤਾ ਰੱਖਣੀ ਚਾਹੀਦੀ ਹੈ। ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ। ਉਹ ਕਰਤੇ ਨੇ ਦੁੱਖ ਸੁੱਖ ਨੂੰ ਪੈਦਾ ਕੀਤਾ ਪਰ ਨਾਲ ਹੀ ਇਹਨਾਂ ਦਾ ਲੇਖ ਵੀ ਲਿਖ ਦਿੱਤਾ ਹੈ। ਨਾ ਵੈ ਜੇਵੜ ਹੋਰ ਦਾਤ ਨਾਹੀਂ ਤਿਸ ਰੂਪ ਨਾ ਲਿਖਿਆ। ਪਰਮੇਸ਼ਰ ਦੇ ਨਾਮ ਜਿਹੜੀ ਹੋਰ ਕੋਈ ਦਾਤ ਨਹੀਂ, ਉਹ ਵਾਹਿਗੁਰੂ ਦਾ ਨਾ ਕੋਈ ਰੂਪ ਹੈ ਨਾ ਰੇਖ ਹੈ। ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਅਮੁੱਕ ਖਜ਼ਾਨਾ ਜੋ ਗੁਰਮੁਖਾਂ ਦੇ ਮਨ ਵਿੱਚ ਵਸ ਗਿਆ। ਭਾਈ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ। ਜਿਹਨੂੰ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦਿੰਦਾ ਫਿਰ ਉਹਦੇ ਕਰਮਾਂ ਦਾ ਲੇਖਾ ਨਹੀਂ ਲਿਖਿਆ। ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ। ਜਿਨ੍ਹਾਂ ਨੇ ਸੇਵਕੀ ਭਾਵ ਨਾਲ ਹਰੀ ਨੂੰ ਜਪਿਆ ਉਹ ਜਿਹੜੇ ਜੀਵ ਨੇ ਉਹ ਪਰਮੇਸ਼ਰ ਨਾਲ ਮਿਲ ਗਏ। ਸਲੋਕ ਮਹੱਲਾ ਦੂਜਾ, ਧੰਨ ਗੁਰੂ ਅੰਗਦ ਦੇਵ ਮਹਾਰਾਜ ਦਰਸ਼ਨ ਦੇ ਰਹੇ ਨੇ ਆਪਾਂ ਨੂੰ ਸ਼ਬਦ ਦੇ ਰਾਹੀਂ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ। ਜਿਨ੍ਹਾਂ ਨੇ ਸੰਸਾਰ ਤੋਂ ਚੱਲਣਾ ਜਾਣਿਆ ਕਿ ਅਸੀਂ ਮਰ ਜਾਣਾ, ਉਹ ਫਿਰ ਸੰਸਾਰ ਵਿੱਚ ਧੰਦਿਆਂ ਦਾ ਕਾਹਦੇ ਲਈ ਵਿਸਥਾਰ ਕਰਦੇ? ਨਹੀਂ ਕਰਦੇ, ਖਿਲਾਰਾ ਪਾਉਣੋਂ ਹਟ ਜਾਂਦੇ ਨੇ ਉਹ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨਹਾਰ। ਜਿਹੜੇ ਜੀਵ ਸੰਸਾਰ ਤੋਂ ਚੱਲਣ ਦੀ ਭਾਵ ਮਰਨੇ ਦੀ ਖਬਰ ਨਹੀਂ ਜਾਣਦੇ, ਉਹ ਕਈ ਤਰ੍ਹਾਂ ਦੇ ਕੰਮ ਸਵਾਰਨ ਵਾਲੇ ਲੱਗੇ ਰਹਿੰਦੇ ਨੇ। ਇਹ ਵੀ ਕੰਮ ਕਰ ਲਈਏ, ਫਲਾਣਾ ਵੀ ਕਰ ਲਈਏ, ਉਹ ਵੀ ਵਧਾ ਲਈਏ, ਉਹ ਵਧਾਈ ਜਾਂਦੇ ਕੰਮ ਨੂੰ। ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ। ਜਿਵੇਂ ਕੋਈ ਬੰਦਾ ਇੱਕ ਰਾਤ ਵਾਸਤੇ ਬਾਹਰ ਜਾਂਦਾ, ਉੱਥੇ ਜਾ ਕੇ ਪੈਸਾ ਇਕੱਠਾ ਕਰਨ ਲੱਗ ਜਾਂਦਾ, ਸਵੇਰ ਹੋਣ ਨਾਲ ਉੱਥੋਂ ਚੱਲ ਪੈਣਾ ਹੈ ਅਤੇ ਉਹ ਪਦਾਰਥ ਨਾਲ ਨਹੀਂ ਚੱਲਦੇ, ਇਸ ਕਰਕੇ ਮੁੜ ਨੂੰ ਪਛਤਾਵਾ ਹੁੰਦਾ। ਇਸੇ ਤਰ੍ਹਾਂ ਇਹ ਜਿਹੜਾ ਜੀਵ ਅਵਸਥਾ ਰੂਪੀ ਰਾਤ ਦੇ ਵਾਸਤੇ ਪੈਸਾ ਜਿਹੜਾ ਇਕੱਠਾ ਕਰਦਾ ਹੈ, ਤੇ ਕਾਲ ਰੂਪੀ ਦਿਨ ਦੇ ਚੜ੍ਹਨ ਕਰਕੇ ਜੀਵ ਦਾ ਚੱਲਣਾ ਜਦੋਂ ਹੁੰਦਾ ਸੰਸਾਰ ਤੋਂ, ਮਹਾਰਾਜ ਕਥਨ ਕਰਦੇ ਨੇ, ਇਹ ਪਦਾਰਥ ਅੰਤ ਨੂੰ ਜੀਵ ਦੇ ਨਾਲ ਨਹੀਂ ਚੱਲਦੇ, ਫਿਰ ਪਛਤਾਵਾ ਹੋਏ, ਇਸ ਕਰਕੇ ਮੁੜ ਕੇ ਇਹਨੂੰ ਪਾਚਾਤਾਪ ਹੁੰਦਾ, ਮੈਂ ਇੰਨਾ ਇਕੱਠਾ ਵੀ ਕੀਤਾ ਨਾਲ ਤਾਂ ਚੱਲਿਆ ਨਹੀਂ, ਪਹਿਲਾਂ ਨਹੀਂ ਦੀਂਦਾ ਤੈਨੂੰ, ਇਕੱਠਾ ਲੋੜੋਂ ਹੀ ਵੱਧ ਕਰੀ ਜਾਂਦਾ, ਬੋਲ ਬੋਲ ਕੇ ਝੂਠ ਸਿੱਖੀ ਛੱਡ ਕੇ ਕਈ ਪ੍ਰਕਾਰ ਦੀਆਂ ਗਲਤੀਆਂ ਕਰਦਾ। ਮਹੱਲਾ ਦੂਜਾ, ਬੱਧਾ ਜੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਹੜਾ ਜੀਵ ਮੋਹ ਦਾ ਬੰਨਿਆ ਹੋਇਆ ਚੱਟੀ ਭਰਦਾ, ਭਾਵ ਇਸਤਰੀ ਪੁੱਤਰ ਸੰਬੰਧੀਆਂ ਨੂੰ ਲਿਆ ਕੇ ਦਿੰਦਾ, ਦੂਜੇ ਪਾਤਸ਼ਾਹ ਕਹਿੰਦੇ ਪਰ ਉਸ ਸੰਬੰਧੀ ਇਸ ਜੀਵ ਦਾ ਨਾ ਕੋਈ ਗੁਣ ਅਤੇ ਨਾ ਕੋਈ ਉਪਕਾਰ ਸਮਝਦੇ। ਸਾਨੂੰ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਆਪਣੇ ਸੁੱਖ ਲਈ ਸਾਨੂੰ ਖੱਟ ਕਮਾ ਕੇ ਲਿਆ ਕੇ ਦਿੰਦਾ। ਅਥਵਾ ਕਹਿੰਦੇ ਜਿਹੜਾ ਬੰਦਾ ਰੋਗ ਦਾ ਬੱਧਿਆ ਹੋਇਆ ਚੱਟੀ ਭਰਦਾ, ਭਾਵ ਜਿਸ ਵੇਲੇ ਕੋਈ ਦੁੱਖਾ ਬਣਦਾ ਦਾਨ ਪੁੰਨ ਕਰਦਾ, ਉਸ ਕਰਕੇ ਨਾ ਪੁਰਸ਼ ਨੂੰ ਰੋਗ ਦੀ ਨਿਵਿਰਤੀ ਰੂਪ ਗੁਣ ਲਾਭ ਤਾਂ ਹੋ ਜਾਂਦਾ, ਪਰ ਪਰਮਾਤਮਾ ਜਿਹੜਾ ਨਾ ਉਹ, ਲੇਕਿਨ ਕਹਿੰਦੇ ਪਰ ਉਪਕਾਰ ਕੋਈ ਨਹੀਂ ਹੁੰਦਾ, ਨਾ ਗੁਣ ਨਾ ਉਪਕਾਰ, ਉਹ ਤਾਂ ਮਜਬੂਰੀ 'ਚ ਕਰਦਾ ਸਾਰਾ ਕੁਛ। ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਮਹਾਰਾਜ ਕਥਨ ਕਰਦੇ ਜੇ ਖੁਸ਼ੀਆਂ ਦੇ ਨਾਲ ਨਿਸ਼ਕਾਮ ਹੋ ਕੇ ਦਾਨ ਪੁੰਨ ਕਰੇ ਤਾਂ ਆਪਣੇ ਮੋਖ ਰੂਪੀ ਕਾਰਜ ਨੂੰ ਸਵਾਰ ਲੈਂਦਾ ਹੈ। ਜੋ ਖੁਸ਼ੀ ਦੇ ਨਾਲ ਕੰਮ ਸਵਾਰਨਾ, ਉਹ ਕਾਰਜ ਕੰਮ ਜਿਹੜਾ ਹੈ ਸਾਰ ਸਹਿਤ ਹੈ, ਛੇਤੀ ਖੁਸ਼ੀ ਸਵਾਰੀ ਹੈ। ਇਹ ਕਾਵਿ ਰਚਨਾ ਵਿੱਚ ਉਲਟ ਕੇ ਇਹਨੇ ਬਣ ਜਾਣਾ, ਖੁਸ਼ੀ ਛੇਤੀ ਸਵਾਰੀ ਹੈ, ਨਾਨਕ ਕਾਰਜ ਸਾਰ। ਮਹੱਲਾ ਦੂਜਾ, ਮਨ ਹੱਠ ਤਰਫ ਨਾ ਜਿੱਪਈ ਜੇ ਬਹੁਤਾ ਘਾਲੇ। ਸੋ ਇਸ ਪ੍ਰਕਾਰ ਬਚਨ ਕਰਦੇ ਆਪਣੇ ਆਪ ਮਨ ਦੇ ਹੱਠ ਕਰਕੇ ਜੇ ਕੋਈ ਬਹੁਤਾ ਤਪ ਵੀ ਕਮਾਵੇ ਕਰੇ ਤਾਂ ਕਾਮ ਕ੍ਰੋਧ ਆਦਿਕਾਂ ਦੀ ਤਰਫ ਨਾ ਤਰਫ ਜਿੱਪਈ ਜਿੱਤੀ ਨਹੀਂ ਜਾਂਦੀ, ਪਰਮੇਸ਼ਰ ਦੀ ਤਰਫ ਜਿੱਪੀ ਨਾ ਜਾਣੀ ਨਹੀਂ ਜਾਂਦੀ। ਕਿਵੇਂ ਜਾਣੀ ਜਾਂਦੀ ਜੀ? ਫਿਰ ਜਿੱਤੀਏ ਕਿਵੇਂ ਕਾਮ ਹੋਣਾ ਨੂੰ? ਮਨ ਦੇ ਹੱਠ ਕਰਕੇ ਨਹੀਂ ਇਹ ਹੁੰਦਾ ਕੰਮ ਕਹਿੰਦੇ। ਤਰਫ ਜਿਹੜਾ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਭਾਈ, ਸਤਿਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕੇ ਜਾਤ ਸਤ ਜਿਹੜਾ ਨਾ, ਜੇ ਸਤ ਹੁੰਦਾ ਸਤ ਚੇਤ ਆਨੰਦ ਸਰੂਪ ਪਰਮੇਸ਼ਰ ਵਿੱਚ ਭਾਉ ਪ੍ਰੇਮ ਕਰੇ, ਪ੍ਰੇਮ ਦੇਵੇ ਤਾਂ ਕਾਮ ਕਰੋ ਲੋਭ ਹੰਕਾਰ ਵੱਲੋਂ ਭਾਵ ਉਹਨਾਂ ਦੀ ਤਰਫ ਨੂੰ ਜਿਹੜਾ ਜਿੱਤ ਲੈਂਦਾ, ਪਰਮੇਸ਼ਰ ਦੀ ਤਰਫ ਨੂੰ ਜਿਹੜਾ ਜਾਣ ਲੈਂਦਾ। ਪੌੜੀ ਕਰਤਾ ਕਾਰਨ ਜਿਨ ਕੀ ਆ ਸੋ ਜਾਣੈ ਸੋਈ। ਜਿਸ ਕਰਤੇ ਪੁਰਖ ਪਰਮਾਤਮਾ ਨੇ ਕਾਰਨ ਪ੍ਰਪੰਚ ਪੈਦਾ ਕੀਤਾ ਉਹਨੂੰ ਉਹ ਪਰਮੇਸ਼ਰ ਆਪ ਹੀ ਜਾਣਦਾ। ਆਪੇ ਸ੍ਰਿਸ਼ਟੂ ਪਾਈਆਂ ਨੇ ਆਪੇ ਫੁਨ ਗੋਈ। ਉਹਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਆਪ ਹੀ ਪੁਨਾ ਗੋਈ ਹੁੰਦਾ, ਬੁਲਾਈ ਹੈ ਜਾਂ ਮਲਾਈ ਜਾਂ ਛਪਾਈ ਹੈ, ਆਪ ਭਾਵ ਆਪ ਹੀ ਨਾਸ਼ ਕਰਨੀ ਹੈ। ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ। 788 ਅੰਗ 'ਤੇ ਫਰਮਾਉਂਦੇ ਹੈ ਕਿ ਚਾਰੇ ਯੁੱਗਾਂ 'ਚ ਸਾਰੀ ਦੁਨੀਆਂ ਭਾਵ ਹੁੰਦੀ ਫਿਰ ਕੇ ਥੱਕ ਗਈ, ਪਰ ਕਰਤੇ ਦੀ ਕੀਮਤ ਕਿਸ ਤੋਂ ਹੋਈ ਹੈ? ਕੋਈ ਪਾ ਸਕਿਆ? ਨਹੀਂ ਪਾ ਸਕਿਆ। ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਸਤਿਗੁਰਾਂ ਨੇ ਜਿਹਨਾਂ ਜੀਵਾਂ ਨੂੰ ਇੱਕ ਪਰਮਾਤਮਾ ਵਿਖਾਇਆ ਉਹਦੇ ਮਨ ਤਨ ਵਿੱਚ ਆਤਮਕ ਆਨੰਦ ਪ੍ਰਾਪਤੀ ਹੋਈ ਆ, ਉਹਨੂੰ ਸੁੱਖ ਦੀ ਪ੍ਰਾਪਤੀ ਉੱਥੇ ਹੋਈ। ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ। ਗੁਰਮੁਖ ਜਨ ਸਦਾ ਹੀ ਉਹਦੀ ਸ਼ਲਾਘਾ ਕਰਦਾ ਹੋਇਆ ਇਸ ਤਰ੍ਹਾਂ ਕਹਿੰਦਾ ਕਿ ਕਰਤਾ ਪੁਰਖ ਵਾਹਿਗੁਰੂ ਜੋ ਕਰਦਾ ਹੈ ਉਹੀ ਹੁੰਦਾ, ਦੂਜਾ ਕੋਈ ਨਹੀਂ ਕਰ ਸਕਦਾ, ਵਾਹਿਗੁਰੂ ਹੀ ਕਰਦਾ ਜੋ ਕਰਦਾ ਹੈ, ਇਸ ਤਰ੍ਹਾਂ ਉਹਦਾ ਨਿਸ਼ਚਾ ਹੋ ਜਾਂਦਾ ਹੈ। ਵਾਹਿਗੁਰੂ 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 ਵਾਹਿ